ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਅਤੇ ਪਾਵਨ ਗੋਦਾ ਨਿਗਾਹ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਕੱਲ ਤਾਤੀ ਠੰਡਾ ਹਰ ਨਾਉ। ਫਰੀਦਾ, ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਈਐ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਗੁਰਬਾਣੀ ਦੀ ਉੱਪਰਲੀ ਪੰਕਤੀ ਅਨੁਸਾਰ ਇਹ ਸਰਬ ਰਹੀ ਭਰਪੂਰ ਗੁੱਝੀ ਮਾਨਸਿਕ ਅਗਨੀ ਨੂੰ ਜਾਣਨ, ਸਮਝਣ, ਪਹਿਚਾਨਣ, ਬੁੱਝਣ ਅਤੇ ਸ਼ਨਾਖਤ ਕਰਨ ਦੀ ਅਤਿਅੰਤ ਲੋੜ ਹੈ। ਹਾਂਜੀ, ਗੁਰਬਾਣੀ ਦੀ ਉੱਪਰਲੀ ਪੰਕਤੀ ਅਨੁਸਾਰ ਇਹ ਸਰਬ ਰਹੀ ਭਰਪੂਰ ਗੁੱਝੀ ਮਾਨਸਿਕ ਅਗਨੀ ਨੂੰ ਜਾਣਨ, ਸਮਝਣ, ਪਹਿਚਾਨਣ, ਬੁੱਝਣ, ਸ਼ਨਾਖਤ ਕਰਨ ਦੀ ਅਤਿਅੰਤ ਲੋੜ ਹੈ, ਕਿਉਂਕਿ ਮਰਜ਼ ਦੀ ਸ਼ਨਾਖਤ ਕੀਤੇ ਬਗੈਰ ਉਸਦਾ ਇਲਾਜ ਨਹੀਂ ਹੋ ਸਕਦਾ ਜਾਂ ਗਲਤ ਹੋਏਗਾ। ਪਿਛਲੇ ਭਾਗਾਂ ਵਿੱਚ ਇਸ ਅੰਦਰਲੀ ਗੁੱਝੀ ਅੱਗ ਦੀ ਬਾਬਤ ਬਹੁਤ ਕੁਝ ਤਰਸਾਇਆ ਜਾ ਚੁੱਕਿਆ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਮਾਨਸਿਕ ਅੱਗ ਦੀ ਬਾਬਤ ਪੜ੍ਹ ਪੜ੍ਹਾ ਕੇ, ਸੁਣ ਸੁਣਾ ਕੇ, ਸਮਝ ਸਮਝਾ ਕੇ, ਫੋਕਾ ਗਿਆਨ ਘੋਟ ਕੇ, ਵਿਦਾਂਤ ਦੀਆਂ ਫਿਲਾਸਫੀਆਂ ਘੋਖ ਕੇ, ਵਿਗਿਆਨਕ ਖੋਜਾਂ, ਅਨੇਕ ਭੇਖਾਂ, ਕਰਮ ਕਾਂਡਾਂ, ਪਾਠ ਪੂਜਾ, ਦਾਨ ਪੁੰਨ, ਧਾਰਮਿਕ ਸਾਧਨਾ ਦੁਆਰਾ ਜਾਣਿਆ, ਸਮਝਿਆ, ਚੀਨਿਆ, ਪਹਿਚਾਨਿਆ ਨਹੀਂ ਜਾ ਸਕਦਾ। ਪੜ ਪੰਡਿਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਛੋਡੋ ਨਿੰਦਾ ਤਾਤ ਪਰਾਈ, ਪੜ ਪੜ ਦੱਜੈ ਸ਼ਾਂਤ ਨਾ ਆਈ। ਭੇਖ ਅਨੇਕ ਅਗਨ ਨਹੀਂ ਬੁੱਝੈ, ਕੋਟ ਉਪਾਉ ਦਰਗੈ ਨਹੀਂ ਸਿੱਝੈ। ਇਸ ਗੁੱਝੀ ਮਾਨਸਿਕ ਅੱਗ, ਹਾਂਜੀ ਇਹ ਗੁੱਝੀ ਜੋ ਮਾਨਸਿਕ ਅੱਗ ਹੈ, ਮੱਛਰ ਕੀੜਿਆਂ ਵਾਂਗ ਹੋਮੇ ਦੇ ਭਰਮ ਭੁਲਾਵੇ ਦੇ ਹਨੇਰ ਜਾਂ ਮਾਇਕੀ ਅਗਿਆਨਤਾ ਦੁਆਰਾ ਸਾਡੇ ਮਨ ਦੇ ਸੂਖਮ ਭਾਵਕ ਤਬਕੇ ਵਿੱਚ ਉਪਜਦੀ ਹੈ, ਸੁਲਗਦੀ ਹੈ, ਮਗਦੀ ਹੈ, ਪ੍ਰਵਿਰਤ ਹੁੰਦੀ ਹੈ, ਗਜਦੀ ਹੈ, ਲਾਟਾਂ ਛੱਡਦੀ ਹੈ, ਭਾਂਬੜ ਮਚਾਉਂਦੀ ਹੈ, ਸਾੜਦੀ ਬਲਦੀ ਹੈ, ਇਹ ਤਬਾਹ ਕਰਦੀ ਹੈ। ਹਾਂਜੀ ਇਹ ਗੁੱਝੀ ਜੋ ਮਾਨਸਿਕ ਅੱਗ ਹੈ, ਇਹ ਮੱਛਰ ਅਤੇ ਕੀੜੇ ਮਕੌੜਿਆਂ ਵਾਂਗ ਹੋਮੇ ਦੇ ਭਰਮ ਭੁਲਾਵੇ ਦੇ ਹਨੇਰ ਜਾਂ ਮਾਇਕੀ ਅਗਿਆਨਤਾ ਦੁਆਰਾ ਸਾਡੇ ਮਨ ਦੇ ਸੂਖਮ ਭਾਵੇ ਤਬਕੇ ਵਿੱਚ ਉਪਜਦੀ ਹੈ, ਸੁਲਗਦੀ, ਮਗਦੀ, ਪ੍ਰਵਿਰਤ, ਗਜਦੀ, ਲਾਟਾਂ ਛੱਡਦੀ, ਭਾਂਬੜ ਮਚਾਉਂਦੀ, ਸਾੜਦੀ, ਬਲਦੀ, ਤਬਾਹ ਕਰਦੀ ਹੈ। ਦੂਜੇ ਲਫਜ਼ਾਂ ਵਿੱਚ ਇਹਨਾਂ ਮਾਨਸਿਕ ਵਾਸ਼ਨਾਵਾਂ ਦੀ ਗੁੱਝੀ ਅੱਗ ਦੀ ਜਨਮ ਭੂਮੀ, ਜੀਵਨ ਭੂਮੀ, ਜੀਵਨ ਖੇਤਰ, ਖੇਲ ਅਖਾੜੇ, ਵਰਤ ਵਰਤਾਰੇ, ਬੋਲਬਾਲੇ ਜਾਂ ਕੇਂਦਰ ਜਾਂ ਸੋਮਾ ਸਾਡੇ ਅੰਦਰਲੇ ਮਾਨਸਿਕ ਮੰਡਲ ਅਥਵਾ ਮਨ, ਚਿੱਤ, ਬੁੱਧੀ, ਅੰਤਸ਼ਕਰਨ ਤਾਈਂ ਸੀਮਿਤ ਹੈ, ਜਿਸ ਵਿੱਚੋਂ ਕਿਸੇ ਉਕਸਾਹਟ ਦੁਆਰਾ ਜੁਆਲਾਮੁਖੀ ਵਾਂਗ ਇਹ ਗੁੱਝੀ ਅੱਗ ਸਾਡੇ ਸਰੀਰ ਵਿੱਚ ਦੀ ਬਾਹਰ ਵੱਲ ਦੀ ਮੱਗ ਕੇ ਪ੍ਰਗਟ ਹੁੰਦੀ, ਪ੍ਰਕਾਸ਼ਿਤ ਹੁੰਦੀ, ਗਜਦੀ, ਵੱਜਦੀ, ਤਬਾਹੀ ਮਚਾਉਂਦੀ ਹੈ। ਇਸ ਲਈ ਇਸ ਗੁੱਝੀ ਅੱਗ ਦੇ ਗੁੱਝੀ ਅੱਗ ਨੂੰ ਪਹਿਚਾਣ ਕੇ, ਬੁੱਝ ਕੇ, ਇਸ ਨੂੰ ਬੁਝਾਉਣ ਦਾ ਪ੍ਰਬੰਧ, ਇਸ ਗੁੱਝੀ ਅੱਗ ਨੂੰ ਬੁਝਾਉਣ ਦਾ ਪ੍ਰਬੰਧ, ਇਸ ਦਾ ਬਚਾਓ, ਇਲਾਜ ਕਰਨ ਦਾ ਉਪਾਅ ਵੀ ਸਾਡੇ ਅੰਦਰ ਆਤਮਕ ਮੰਡਲ ਵਿੱਚ ਹੀ ਹੋ ਸਕਦਾ ਹੈ। ਹਨੇਰਾ ਰੋਸ਼ਨੀ ਦੀ ਅਣਹੋਂਦ ਦਾ ਨਾਉਂ ਹੈ ਜੀ, ਹਨੇਰਾ ਰੋਸ਼ਨੀ ਦੀ ਅਣਹੋਂਦ ਦਾ ਨਾਉਂ ਹੈ, ਅਤੇ ਹਨੇਰਾ ਢੋਣ ਨਾਲ ਖਤਮ ਨਹੀਂ ਹੋ ਸਕਦਾ। ਅਗਨੀ ਨੂੰ ਲੱਕੜਾਂ ਅਤੇ ਤੇਲ ਆਦਿ ਬਾਲ ਕੇ ਬਾਲਣ ਨਾਲ ਨਹੀਂ ਬੁਝਾਇਆ ਜਾ ਸਕਦਾ। ਹਾਂਜੀ ਅਗਨੀ ਨੂੰ ਲੱਕੜਾਂ ਅਤੇ ਤੇਲ ਆਦਿ ਬਾਲਣ ਨਾਲ ਨਹੀਂ ਬੁਝਾਇਆ ਜਾ ਸਕਦਾ। ਇਸ ਤਰ੍ਹਾਂ ਹੋਮੇ ਦੀ ਭਰਮ ਦੀ ਆਤਮਕ ਰੋਸ਼ਨੀ, ਇਹ ਹੋਮੇ ਦਾ ਜੋ ਭਰਮ ਹੈ ਇਹ ਵੀ ਆਤਮਕ ਰੋਸ਼ਨੀ ਦੀ ਅਣਹੋਂਦ ਜਾਂ ਭੁੱਲ ਤੋਂ ਉਪਜਿਆ ਹੈ। ਅਫਸੋਸ ਦੀ ਗੱਲ ਹੈ ਕਿ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਦੀ ਮਚਾਈ ਹੋਈ ਗੁੱਝੀ ਅਗਨੀ ਵਿੱਚ ਰਹਿੰਦਿਆਂ ਬਹਿੰਦਿਆਂ ਵਸਦਿਆਂ ਜੰਮਦਿਆਂ ਮਰਦਿਆਂ ਦੁੱਖ ਭੋਗਦਿਆਂ ਪ੍ਰਵਿਰਤ ਹੁੰਦਿਆਂ ਸਾਨੂੰ ਕਿਤਨੇ ਸਾਲ ਕਿਤਨੀ ਉਮਰਾਂ ਕਿਤਨੇ ਜਨਮ ਕਿਤਨੇ ਯੁੱਗ ਬੀਤ ਗਏ ਪਰ ਇਸ ਗੁੱਝੀ ਅੱਗ ਦੀ ਬਾਬਤ ਸਾਨੂੰ ਪਤਾ ਹੀ ਨਹੀਂ ਸਾਨੂੰ ਗਿਆਨ ਹੀ ਨਹੀਂ ਸਾਨੂੰ ਖਿਆਲ ਹੀ ਨਹੀਂ ਪਹਿਚਾਣ ਹੀ ਨਹੀਂ ਚਿੰਤਾ ਹੀ ਨਹੀਂ ਨਿਸ਼ਚਾ ਹੀ ਨਹੀਂ ਜਦ ਮਰਜ਼ ਦਾ ਖਿਆਲ ਜਾਂ ਅਹਿਸਾਸ ਹੀ ਨਾ ਹੋਵੇ ਤਾਂ ਉਸਦੇ ਇਲਾਜ ਜਾਂ ਬਚਾਓ ਦਾ ਸਵਾਲ ਹੀ ਨਹੀਂ ਉਪਜਦਾ ਇਹ ਮਾਨਸਿਕ ਅਗਨੀ ਸਾਡੇ ਅੰਦਰ ਮਨ ਚਿੱਤ ਬੁੱਧੀ ਅੰਤਸ਼ਕਰਨ ਵਿੱਚ ਇਤਨੀ ਧਸ ਵਸ ਰਸ ਸਮਾ ਗਈ ਹੈ ਕਿ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਈ ਹੈ ਅਤੇ ਸਾਡੇ ਜੀਵਨ ਦੇ ਹਰ ਪੱਖ ਵਿੱਚ ਇਸ ਦਾ ਸੇਕ ਜਾਂ ਪ੍ਰਕਾਸ਼ ਪ੍ਰਗਟਾਵਾ ਬੋਲਬਾਲਾ ਵਰਤ ਵਰਤਾਰਾ ਹੋ ਰਿਹਾ ਹੈ ਜਿਸ ਦੀ ਭਾ ਜਿਸ ਦਾ ਜਲਵਾ ਸੇਕ ਲਾਟਾਂ ਭਾਂਬੜ ਸਾੜਾ ਧੂੰਆਂ ਕਾਲਖ ਤਬਾਈ ਹਰ ਪਾਸੇ ਦਿਖਾਈ ਦੇ ਰਹੀ ਹੈ ਜਦ ਅਸੀਂ ਆਰਾਮ ਕਰਦੇ ਹੁੰਦੇ ਹਾਂ ਸਾਡਾ ਸਰੀਰ ਸਧਾਰਨ ਹੁੰਦਾ ਹੈ ਪਰ ਜਿਉਂ ਜਿਉਂ ਅਸੀਂ ਹਰਕਤ ਕਰਦੇ ਹਾਂ ਜਾਂ ਦੌੜਦੇ ਹਾਂ ਤਿਉਂ ਤਿਉਂ ਸਾਡਾ ਜਿਸਮ ਗਰਮ ਹੁੰਦਾ ਜਾਂਦਾ ਹੈ ਇਹੋ ਗੱਲ ਮਸ਼ੀਨਾਂ ਦੀ ਵੀ ਹੈ ਇਸੇ ਤਰ੍ਹਾਂ ਜਿਉਂ ਜਿਉਂ ਸਾਡੀਆਂ ਬਿਰਤੀਆਂ ਬਾਹਰ ਮੁਖੀ ਹੋ ਕੇ ਦੌੜਦੀਆਂ ਹਨ ਤਿਉਂ ਤਿਉਂ ਇਹਨਾਂ ਬਿਰਤੀਆਂ ਵਿੱਚ ਮਾਨਸਿਕ ਅਗਨੀ ਵੱਧਦੀ ਜਾਂਦੀ ਹੈ ਬੜਾ ਜ਼ਰੂਰੀ ਨੁਕਤਾ ਹੈ ਜੀ ਜਿਉਂ ਜਿਉਂ ਸਾਡੀਆਂ ਬਿਰਤੀਆਂ ਬਾਹਰ ਮੁਖੀ ਹੋ ਕੇ ਦੌੜਦੀਆਂ ਹਨ ਤਿਉਂ ਤਿਉਂ ਇਹਨਾਂ ਬਿਰਤੀਆਂ ਵਿੱਚ ਮਾਨਸਿਕ ਅਗਨੀ ਵੱਧਦੀ ਜਾਂਦੀ ਹੈ ਇਸ ਦਾ ਮਤਲਬ ਇਹ ਹੋਇਆ ਕਿ ਬਿਰਤੀਆਂ ਦਾ ਬਾਹਰ ਮੁਖੀ ਹੋਣਾ ਹੀ ਅਗਨੀ ਦਾ ਮੁੱਢਲਾ ਕਾਰਨ ਹੈ ਅਤੇ ਅੰਤਰਮੁਖੀ ਰਹਿਣਾ ਹੀ ਠੰਡ ਦਾ ਮਹਿਸੂਸ ਕਰਨਾ ਹੈ ਤਦੇ ਗੁਰਬਾਣੀ ਵਿੱਚ ਇਸ ਅੰਦਰਲੀ ਗੁੱਝੀ ਅਗਨੀ ਤੋਂ ਬਚਣ ਲਈ ਇਉਂ ਉਪਦੇਸ਼ ਕੀਤੇ ਗਏ ਹਨ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਮਨ ਰੇ ਥਿਰ ਰਹੋ ਮਤ ਕਤ ਜਾਈ ਜੀਓ ਸ਼ੇਖਾ ਚੋ ਚੱਕਿਆ ਚੋ ਵਾਇਆ ਇਹ ਮਨ ਇਕਤ ਘਰ ਆਣ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨੌ ਨਿਧ ਪਾਈ ਕਈ ਵਾਰੀ ਅਸੀਂ ਜਾਣ ਬੁੱਝ ਕੇ ਜਾਂ ਰੀਸੋ ਰੀਸੀ ਬੇਲੋੜੇ ਰੁਝੇਵਿਆਂ ਜਾਂ ਝਮੇਲਿਆਂ ਵਿੱਚ ਇਤਨੇ ਗਲਤਾਨ ਹੋ ਜਾਂਦੇ ਹਾਂ ਕਿ ਸਾਨੂੰ ਸਿਰ ਖੁਰਕਣ ਦੀ ਫੁਰਸਤ ਵੀ ਨਹੀਂ ਹੁੰਦੀ ਇਸ ਤਰ੍ਹਾਂ ਅਸੀਂ ਆਪਣੇ ਮਨ ਲਈ ਖਾਮ ਖਾ ਅਜਾਈ ਖਲ ਜਗਣਾ ਜਾਂ ਕਲੇਸ਼ਾਂ ਨਾਲ ਬੇਲੋੜੀ ਚਿੰਤਾ ਫਿਕਰ ਸਹੇੜ ਲੈਂਦੇ ਹਾਂ ਇਹਨਾਂ ਆਪੂ ਸਹੇੜੇ ਬੇਲੋੜੇ ਝਮੇਲਿਆਂ ਸੈਲਫ ਕ੍ਰੀਏਟਿਡ ਅਨਨੈਸਸਰੀ ਪ੍ਰੋਬਲਮਸ ਦੁਆਰਾ ਅਸੀਂ ਕਈ ਖਲ ਜਗਣਾ ਅਤੇ ਪੇਚੀਦੀ ਮਾਮਲਿਆਂ ਕੰਪਲੀਕੇਟਿਡ ਪ੍ਰੋਬਲਮ ਵਿੱਚ ਇਤਨੇ ਫਸ ਜਾਂਦੇ ਹਾਂ ਕਿ ਇਹਨਾਂ ਨੂੰ ਹੱਲ ਕਰਨ ਵਿੱਚ ਸਾਡੀ ਬਿਰਤੀ ਅਤੇ ਸਾਡੀ ਸ਼ਕਤੀ ਖਰਚ ਹੁੰਦੀ ਰਹਿੰਦੀ ਹੈ ਅਤੇ ਇਹਨਾਂ ਦੀ ਕਲਪਨਾਵਾਂ ਅਤੇ ਚਿੰਤਾ ਫਿਕਰਾਂ ਵਿੱਚ ਅਸੀਂ ਸੜਦੇ ਬਲਦੇ ਰਹਿੰਦੇ ਹਾਂ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਇਹ ਮਨ ਧੰਦੇ ਬਾਂਧਾ ਕਰਮ ਕਮਾਏ ਮਾਇਆ ਮੁੱਠਾ ਸਦਾ ਬਿਲ ਲਾਏ ਪਰ ਸਾਡਾ ਮਨ ਜਨਮਾਂ ਜਨਮਾਂਤਰਾਂ ਤੋਂ ਬਾਹਰ ਮੁਖੀ ਦੌੜਨ ਦਾ ਇਤਨਾ ਆਦੀ ਹੋ ਗਿਆ ਹੈ ਕਿ ਇੱਕ ਖਿੰਨ ਇੱਕ ਪਲ ਵੀ ਨਹੀਂ ਟਿਕਦਾ ਧਿਆਨ ਦੇਣਾ ਜੀ ਕਿ ਸਾਡਾ ਮਨ ਜਨਮਾਂ ਜਨਮਾਂਤਰਾਂ ਤੋਂ ਬਾਹਰ ਮੁਖੀ ਦੌੜਨ ਦਾ ਇਤਨਾ ਆਦੀ ਹੋ ਗਿਆ ਹੈ ਕਿ ਇੱਕ ਖਿੰਨ ਪਲ ਵੀ ਨਹੀਂ ਟਿਕਦਾ ਤਦੇ ਇਸ ਨੂੰ ਪਾਰੇ ਦੇ ਨਿਆਈ ਚੰਚਲ ਕਿਹਾ ਗਿਆ ਹੈ ਆਮ ਜਿਗਿਆਸੂਆਂ ਦੀ ਵੀ ਇਹੀ ਸ਼ਿਕਾਇਤ ਹੈ ਕਿ ਜੀ ਪਾਠ ਸੰਗਤ ਜਾਂ ਕੀਰਤਨ ਵਿੱਚ ਮਨ ਨਹੀਂ ਟਿਕਦਾ ਇਸ ਦਾ ਕਾਰਨ ਇਹ ਹੈ ਕਿ ਜਨਮਾਂ ਜਨਮਾਂ ਦੀ ਆਦਤ ਅਨੁਸਾਰ ਬਾਹਰ ਦੌੜਨਾ ਇਹ ਮਨ ਦਾ ਸੁਭਾਅ ਮਨ ਦੀ ਆਦਤ ਮਨ ਦੀ ਫਿਤਰਤ ਜੀਵਨ ਰੋੜ ਹੀ ਬਣ ਚੁੱਕਿਆ ਹੈ ਗੁਰਬਾਣੀ ਅਨੁਸਾਰ ਸਾਰੀ ਦੁਨੀਆ ਇਸ ਮਾਨਸਿਕ ਅੱਗ ਵਿੱਚ ਜਲ ਬੜ ਸਲ ਕੇ ਅਗਨੀ ਰੂਪ ਹੀ ਬਣੀ ਹੋਈ ਹੈ। ਤਦੇ ਇਸ ਨੂੰ ਆਤਿਸ਼ ਦੁਨੀਆ ਜਗਤ ਜਲੰਦਾ ਅਗਨ ਕੁੰਟ ਅਗਨ ਸ਼ੋਕ ਸਾਗਰ ਪਾਵਕ ਸਾਗਰ ਦੱਸਿਆ ਗਿਆ ਹੈ। ਜਦ ਸਾਡਾ ਮਨ ਬਾਹਰ ਮੁਖੀ ਹੁੰਦਾ ਹੈ ਤਾਂ ਆਪਣੇ ਇਲਾਹੀ ਕੇਂਦਰ ਅਥਵਾ ਅੰਤਰ ਆਤਮੇ ਤੋਂ ਪਰੇ ਹੋ ਕੇ ਜਾਂ ਭੁੱਲ ਕੇ ਕਮਜ਼ੋਰ ਹੋ ਜਾਂਦਾ ਹੈ। ਹਾਂਜੀ, ਜਦ ਵੀ ਸਾਡਾ ਮਨ ਬਾਹਰ ਮੁਖੀ ਹੁੰਦਾ ਹੈ, ਆਪਣੇ ਇਲਾਹੀ ਕੇਂਦਰ ਅੰਤਰ ਆਤਮੇ ਤੋਂ ਪਰੇ ਹੋ ਕੇ ਜਾਂ ਭੁੱਲ ਕੇ ਕਮਜ਼ੋਰ ਹੋ ਜਾਂਦਾ ਹੈ, ਬਿਰਤੀਆਂ ਦੀ ਤੇਜ਼ ਹਰਕਤ ਜਾਂ ਦੌੜ ਨਾਲ ਮਨ ਦੀ ਅੰਦਰਲੀ ਗੁੱਜੀ ਅਗਨੀ ਵੱਧ ਜਾਂਦੀ ਹੈ। ਮਨ ਉੱਤੇ ਬਾਹਰਲੇ ਵਾਤਾਵਰਣ ਜਾਂ ਕੁਸੰਗਤ ਦਾ ਫਿਰ ਅਸਰ ਪੈਂਦਾ ਹੈ ਤਾਂ ਇਸ ਬਾਹਰਲੀ ਉਕਸਾਹਟ ਨਾਲ ਫਿਰ ਮਨ ਦੀ ਗੁੱਜੀ ਅਗਨੀ ਪੱਖ ਕੇ ਭਾਂਬੜ ਬਣ ਜਾਂਦੀ ਹੈ। ਇਸ ਤਰ੍ਹਾਂ ਅਸੀਂ ਸਿਰਫ ਆਪਣੇ ਮਨ ਤਨ ਨੂੰ ਨਹੀਂ ਸਾੜਦੇ ਬਲਕਿ ਨਾਲ ਦੇ ਸਾਥੀਆਂ ਨੂੰ ਵੀ ਚੁਆਤੀ ਲਾ ਦਿੰਦੇ ਹਾਂ। ਸਾਡੇ ਉੱਤਮ ਅਤੇ ਨੇਕ ਕਰਮ ਅਤੇ ਭਗਤੀ ਭਾਵਨਾ ਵੀ ਗੁੱਜੀ ਅਗਨੀ ਨਾਲ ਰਗੜਾ ਖਾ ਕੇ ਅੱਗ ਦਾ ਹੀ ਰੂਪ ਧਾਰ ਕੇ ਭਾਂਬੜ ਬਣ ਜਾਂਦੀ ਹੈ ਅਤੇ ਹਰ ਭਾਂਬੜ ਮਗਰੋਂ ਸਾਡਾ ਮਨ ਕਮਜ਼ੋਰ ਨਿਟਾਲ ਅਤੇ ਛਿੱਥਾ ਹੋ ਜਾਂਦਾ ਹੈ। ਫਿਰ ਅਮਲੀ ਦੀ ਟੋਟ ਵਾਂਗ ਮੁੜ ਕੇ ਪਹਿਲੀ ਮਾਨਸਿਕ ਅਤੇ ਆਤਮਿਕ ਹਾਲਤ ਵਿੱਚ ਆਉਣਾ ਮੁਸ਼ਕਲ ਹੋ ਜਾਂਦਾ ਹੈ। ਉੱਪਰਲੀ ਵਿਚਾਰ ਦਾ ਸਿੱਟਾ ਇਹ ਹੈ ਕਿ ਜਦ ਤਾਈਂ ਸਾਡਾ ਮਨ ਬਾਹਰ ਮੁਖੀ ਹੋ ਕੇ ਮਾਇਆ ਦੇ ਭਰਮ ਭੁਲਾਵੇ ਦਾ ਅਸਰ ਲੈਂਦਾ ਰਹੇਗਾ ਉਨਾ ਚਿਰ ਅਸੀਂ ਗੁੱਜੀ ਮਾਨਸਿਕ ਅਗਨੀ ਤੋਂ ਬਚ ਨਹੀਂ ਸਕਾਂਗੇ। ਭਾਵੇਂ ਕਿਤਨੇ ਪਾਠ ਪੂਜਾ ਕਿਤਨੀ ਕਥਾ ਵਾਰਤਾ ਬਖਿਆਨ ਕਰਮ ਕਾਂਡ ਹੱਠ ਧਰਮ ਸੇਵਾ ਕਰੀ ਜਾਈਏ, ਇਸ ਤਰ੍ਹਾਂ ਅਸੀਂ ਸਾਰੇ ਜੀਵ ਇਸ ਮਾਨਸਿਕ ਅਗਨੀ ਵਿੱਚ ਗੁੱਜੇ ਭਾਏ ਸੜ ਬਲ ਰਹੇ ਹਾਂ ਪਰ ਸਾਨੂੰ ਇਸ ਦੀ ਸੋਝੀ ਨਹੀਂ ਹੈ ਕਿਉਂਕਿ ਅਸੀਂ ਇਸ ਗੁੱਜੀ ਅੱਗ ਵਿੱਚ ਜਨਮਾਂ ਜਨਮਾਂ ਤੋਂ ਜੰਮਦੇ ਪਲਦੇ ਵਿਚਰਦੇ ਪਲਚਦੇ ਮਰਦੇ ਆਏ ਹਾਂ ਅਤੇ ਇਹ ਗੁੱਜੀ ਅੱਗ ਸਾਡਾ ਜੀਵਨ ਅੰਗ ਬਣ ਚੁੱਕੀ ਹੈ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਚਮ ਰੰਗਣ ਵਾਲਿਆਂ ਦੇ ਵਿਹੜਿਆਂ ਵਿੱਚ ਚਮ ਦੀ ਬਦਬੂ ਹੁੰਦੀ ਹੈ, ਉਹਨਾਂ ਦੇ ਨੱਕ ਦੀ ਸੁੰਘਣ ਸ਼ਕਤੀ ਮਰ ਜਾਂਦੀ ਹੈ ਜਾਂ ਘੱਟ ਜਾਂਦੀ ਹੈ। ਬਾਹਰਲਾ ਆਦਮੀ ਜਦ ਉਹਨਾਂ ਦੇ ਘਰ ਜਾਂਦਾ ਹੈ ਉਸ ਨੂੰ ਚਮ ਦੀ ਬਦਬੂ ਮਹਿਸੂਸ ਹੁੰਦੀ ਹੈ, ਪਰ ਚਮਿਆਰ ਬਰਾਦਰੀ ਦਿਨ ਰਾਤ ਸਾਰੀ ਉਮਰ ਉਸੇ ਬਦਬੂ ਵਾਲੇ ਵਾਯੂਮੰਡਲ ਵਿੱਚ ਗਿੱਝ ਜਾਂਦੀ ਹੈ ਅਤੇ ਉਹਨਾਂ ਨੂੰ ਚਮ ਦੀ ਬਦਬੂ ਮਹਿਸੂਸ ਨਹੀਂ ਹੁੰਦੀ। ਇਸੇ ਤਰ੍ਹਾਂ ਅੱਗ ਦੀ ਭੱਠੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਅੱਗ ਦੇ ਸੇਕ ਨਾਲ ਹੰਡ ਜਾਂਦੇ ਹਨ ਅਤੇ ਹੋਰਨਾਂ ਨਾਲੋਂ ਉਹਨਾਂ ਨੂੰ ਗਰਮੀ ਘੱਟ ਮਹਿਸੂਸ ਹੁੰਦੀ ਹੈ। ਇਹ ਉਦਾਹਰਣ ਸਾਡੀ ਗੁੱਜੀ ਮਾਨਸਿਕ ਅਗਨੀ ਦੇ ਸੇਕ 'ਤੇ ਘਟਦੀ ਹੈ। ਅਸੀਂ ਜਨਮਾਂ ਜਨਮਾਂ ਤੋਂ ਇਸ ਮਾਨਸਿਕ ਅਗਨੀ ਦੇ ਗੁੱਜੇ ਸੇਕ ਵਿੱਚ ਜੀਵਨ ਬਤੀਤ ਕਰਦੇ ਆਏ ਹਾਂ, ਇਸ ਲਈ ਸਾਨੂੰ ਇਹ ਗੁੱਜਾ ਸੇਕ ਮਹਿਸੂਸ ਹੀ ਨਹੀਂ ਹੁੰਦਾ ਅਤੇ ਨਾ ਹੀ ਸਾਨੂੰ ਇਸ ਗੁੱਜੀ ਅਗਨੀ ਦਾ ਗਿਆਨ ਹੈ। ਜਦ ਅਸੀਂ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਪੜ੍ਹਦੇ ਸੁਣਦੇ ਹਾਂ ਤਾਂ ਇਹਨਾਂ ਵੱਲ ਗੌਰ ਜਾਂ ਧਿਆਨ ਹੀ ਨਹੀਂ ਕਰਦੇ ਕਿਉਂਕਿ ਅਸੀਂ ਇਹ ਸਮਝੀ ਬੈਠੇ ਹਾਂ ਕਿ ਇਹ ਅਗਨੀ ਸਾਨੂੰ ਨਹੀਂ ਲੱਗੀ, ਇਹ ਪੰਕਤੀਆਂ ਸਾਡੇ ਉੱਤੇ ਨਹੀਂ ਘਟਦੀਆਂ, ਇਹ ਕਿਸੇ ਹੋਰ ਮਨਮੁਖ ਲਈ ਇਹ ਬਾਣੀ ਰਚੀ ਗਈ ਹੋਏਗੀ। ਸਾਕਤ ਮੂੜ ਮਾਇਆ ਕੇ ਬਧਕ ਵਿੱਚ ਮਾਇਆ ਫਿਰੈ ਫਿਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਂਧੇ, ਜਿਉਂ ਤੇਲੀ ਬਲਦ ਪਵੰਦੇ, ਮਾਇਆ ਮੋਹ ਅੰਧ ਅੰਧਾਰਾ, ਹਉਮੈ ਮੇਰਾ ਪਸਰਿਆ ਪਾਸਾਰਾ। ਅੰਨ ਦਿਨ ਜਲਤ ਰਹੇ ਦਿਨ ਰਾਤੀ, ਗੁਰਬਿਨ ਸ਼ਾਂਤ ਨਾ ਹੋਈ ਹੈ। ਪਾਪੀ ਕਹਿ ਕਰ ਅਗਨੇ ਮਾਹੇ, ਜਲਤ ਰਹੇ ਮਿਟਬੇ ਕਬ ਨਾਹੇ। ਭਾਵੇਂ ਅਸੀਂ ਇਸ ਗੁਦਰੀ ਇਸ ਅੰਦਰਲੀ ਗੁੱਜੀ ਅੱਗ ਨੂੰ ਮਹਿਸੂਸ ਕਰੀਏ ਜਾਂ ਨਾ, ਪਰ ਫਿਰ ਵੀ ਜਦ ਤਾਈਂ ਸਾਡੇ ਹਿਰਦੇ ਵਿੱਚ ਹੇਠਾਂ ਦਰਜ ਕੀਤੀਆਂ ਵਾਸ਼ਨਾਵਾਂ, ਦੂਜਾ ਭਾਉ ਮੈਂ ਮੇਰੀ ਈਰਖਾ ਦੁਐਤ ਸ਼ੱਕ ਸਾੜਾ ਕੁਲਝਣਾ ਰੋਸੇ ਗਿਲੇ ਤਵਸਬ ਘਿਰਨਾ ਸ਼ਿਕਾਇਤਾਂ ਵੈਰ ਵਿਰੋਧ ਬਦਲਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤ੍ਰਿਸ਼ਨਾ ਆਦਿ ਵਿੱਚੋਂ ਕਿਸੇ ਇੱਕ ਵੀ ਵਾਸ਼ਨਾ ਦੀ ਅੰਸ਼ ਹੈ, ਉਦੋਂ ਤਾਈਂ ਸਾਨੂੰ ਨਿਸ਼ਚਾ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਹਿਰਦੇ ਜਾਂ ਅੰਤਸ਼ਕਰਨ ਦੀ ਡੂੰਘਾਈਆਂ ਵਿੱਚ ਮਾਨਸਿਕ ਅਗਨੀ ਦੀ ਜੜ ਜਾਂ ਤੱਤ ਦੱਬਿਆ ਜਾਂ ਲੁਕਿਆ ਹੋਇਆ ਹੈ ਜਾਂ ਕਿਸੇ ਵੇਲੇ ਵੀ ਮਗ ਕੇ ਭਾਂਬੜ ਬਣ ਸਕਦਾ ਹੈ। ਅਸੀਂ ਆਪੋ ਆਪਣੇ ਹਿਰਦਿਆਂ ਵਿੱਚ ਦਿਆਨਤਦਾਰੀ ਨਾਲ ਗੌਰ ਕਰਕੇ ਘੋਖਣਾ ਹੈ ਕਿ ਸਾਡੇ ਅੰਦਰ ਇਹਨਾਂ ਵਾਸ਼ਨਾਵਾਂ ਦੀ ਕੋਈ ਅੰਸ਼ ਹੈ ਕਿ ਨਹੀਂ। ਜੇ ਹੈ ਤਾਂ ਅਵੇਸਲੇ ਹੋਣ ਜਾਂ ਲੁਕਾਉਣ ਦੀ ਬਜਾਏ ਗੁਰਬਾਣੀ ਦੀ ਰੋਸ਼ਨੀ ਅਤੇ ਸਾਧ ਸੰਗਤ ਦੀ ਸਹਾਇਤਾ ਨਾਲ ਇਹਨਾਂ ਵਾਸ਼ਨਾਵਾਂ ਤੋਂ ਬਚਣ ਦਾ ਉਪਾਅ ਕਰਨਾ ਚਾਹੀਦਾ ਹੈ। ਜਿਉਂ ਜਿਉਂ ਅਸੀਂ ਸਤਸੰਗਤ ਵਿੱਚ ਵਿਚਰਦਿਆਂ ਹੋਇਆਂ ਅੰਤਰਮੁਖੀ ਹੋ ਕੇ ਨਾਮ ਸਿਮਰਨ ਕਰਾਂਗੇ ਤਿਉਂ ਤਿਉਂ ਇਹ ਗੁੱਜੇ ਅਗਨੀ ਤੱਤ ਮੱਠੇ ਪੈਂਦੇ ਜਾਣਗੇ, ਹਾਂਜੀ ਘੱਟ ਜਾਣਗੇ ਅਤੇ ਸਹਿਜੇ ਸਹਿਜੇ ਬੁੱਝ ਜਾਣਗੇ। ਫਿਰ ਦੁਹਰਾ ਦਈਏ ਮਹਾਂਪੁਰਖਾਂ ਦੇ ਬਚਨਾਂ ਦੁਆਰਾ ਕਿ ਜਿਉਂ ਜਿਉਂ ਅਸੀਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਅੰਤਰਮੁਖੀ ਹੋ ਕੇ ਨਾਮ ਸਿਮਰਨ ਕਰਾਂਗੇ ਤਿਉਂ ਤਿਉਂ ਇਹ ਗੁੱਜੇ ਅਗਨੀ ਤੱਤ ਮੱਠੇ ਪੈਂਦੇ ਜਾਣਗੇ ਅਤੇ ਸਹਿਜੇ ਸਹਿਜੇ ਬੁੱਝ ਜਾਣਗੇ। ਜਗਤ ਜਲੰਦਾ ਡਿੱਠ ਮੈਂ ਹਉਮੈਂ ਦੂਜੇ ਪਾਏ, ਨਾਨਕ ਗੁਰ ਸ਼ਰਨਾਈ ਉਭਰੇ ਸੱਚ ਮਨ ਸ਼ਬਦ ਤੇ ਆਏ। ਪਰ ਇਹ ਗੱਲ ਆਮ ਦੇਖਣ ਵਿੱਚ ਆਉਂਦੀ ਹੈ ਕਿ ਅਸੀਂ ਆਪਣੇ ਅੰਦਰ ਇਸ ਗੁੱਜੀ ਅੱਗ ਨੂੰ ਮਹਿਸੂਸ ਕਰਨ ਜਾਂ ਇਸ ਤੋਂ ਭੈਭੀਤ ਹੋਣ ਦੇ ਬਜਾਏ ਜਾਣ ਬੁੱਝ ਕੇ ਅਵੇਸਲੇ ਜਾਂ ਮਚਲੇ ਹੋ ਜਾਂਦੇ ਹਾਂ। ਇਸ ਤਰ੍ਹਾਂ ਇਹਨਾਂ ਵਾਸ਼ਨਾਵਾਂ ਦੀ ਗੁੱਜੀ ਅਗਨੀ ਵਧਦੀ ਜਾਂਦੀ ਹੈ ਅਤੇ ਤਾਕਤਵਰ ਹੁੰਦੀ ਜਾਂਦੀ ਹੈ। ਸਾਡੀ ਇਸ ਅਣਗਹਿਲੀ ਜਾਂ ਮਚਲੇਪਣ ਦਾ ਨਤੀਜਾ ਅਸੀਂ ਦਿਨ ਰਾਤ ਸਾਰੀ ਉਮਰ ਭੁਗਤਦੇ ਰਹਿੰਦੇ ਹਾਂ, ਬਲਕਿ ਗੁੱਜੀ ਅਗਨੀ ਸਾਡੇ ਜੀਵ ਦੇ ਨਾਲ ਅਗਲੇ ਜਨਮਾਂ ਵਿੱਚ ਵੀ ਪ੍ਰਵੇਸ਼ ਰਹਿੰਦੀ ਹੈ। ਇਸ ਤਰ੍ਹਾਂ ਇਹ ਆਤਿਸ਼ ਦੁਨੀਆ ਦਾ ਭਾਂਬੜ ਦਾ ਚੱਕਰ ਵਾਇਸ਼ੇ ਸਰਕਲ ਸਾਡੇ ਜੀਵਨ ਵਿੱਚ ਚੱਲਦਾ ਰਹਿੰਦਾ ਹੈ। ਗੁਰਬਾਣੀ ਵਿੱਚ ਸਾਡੀ ਇਸ ਹਾਲਤ ਨੂੰ ਇਉਂ ਦਰਸਾਇਆ ਗਿਆ ਹੈ, ਗੁੱਜੀ ਭਾਏ ਜਲੇ ਸੰਸਾਰਾ ਭਗਤ ਨਾ ਵਿਆਪੈ ਮਾਇਆ, ਅਗਨ ਕੁਟੁੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ। ਤ੍ਰਿਸ਼ਨਾ ਅਗਨ ਜਲੇ ਸੰਸਾਰਾ, ਜਲ ਜਲ ਖਪੇ ਬਹੁਤ ਬੇਕਾਰਾ, ਬਿਨ ਨਾਵੈ ਸੂਕਾ ਸੰਸਾਰ, ਅਗਨ ਤ੍ਰਿਸ਼ਨਾ ਜਲੇ ਵਾਰੋ ਵਾਰ। ਬਾਬਾ ਦੇਖੇ ਧਿਆਨ ਤਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਇਹਨਾਂ ਉਪਰਲੀਆਂ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਕੁਛ ਅਮਲੀ, ਹਾਂਜੀ ਕੁਛ ਪ੍ਰੈਕਟੀਕਲ ਉਦਾਹਰਣ ਦਿੱਤੇ ਗਏ ਹਨ। ਜੇ ਕਿਸੇ ਨੂੰ ਉਪਰਲੀਆਂ ਲਿਖੀਆਂ ਪੰਕਤੀਆਂ ਸੁਣਾ ਕੇ ਦੱਸਿਆ ਜਾਂਦਾ ਹੈ ਕਿ ਅਸੀਂ ਇਸ ਗੁੱਜੇ ਅੱਗ ਵਿੱਚ ਸੜ ਬਲ ਰਹੇ ਹਾਂ, ਇਸ ਤੋਂ ਬਚਣ ਦਾ ਉਪਾਅ ਕਰਨਾ ਚਾਹੀਦਾ ਹੈ, ਤਾਂ ਇਸ ਦਾ ਜਵਾਬ ਇਉਂ ਦਿੱਤਾ ਜਾਂਦਾ ਹੈ, ਜੀ ਅਸੀਂ ਦੁਨੀਆਦਾਰ ਗ੍ਰਸਤੀ ਲੋਕ ਹਾਂ, ਸਾਡੇ ਲਈ ਇਤਨਾ ਬਸ ਹੈ ਕਿ ਅਸੀਂ ਗੁਰਦੁਆਰੇ ਮੱਥਾ ਟੇਕ ਆਉਂਦੇ ਹਾਂ, ਸੰਗਤ ਵਿੱਚ ਹਾਜ਼ਰੀ ਭਰ ਆਉਂਦੇ ਹਾਂ, ਬਾਣੀ ਦਾ ਪਾਠ ਕਰ ਛੱਡਦੇ ਹਾਂ, ਕੀਰਤਨ ਸੁਣਦੇ ਹਾਂ, ਸੇਵਾ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਬੁਰਾ ਨਹੀਂ ਕਰਦੇ, ਹੋ ਸਕੇ ਤੇ ਭਲਾ ਕਰੀਦਾ ਹੈ। ਇਸ ਤੋਂ ਅਗਾਂਹ ਗੂੜ ਗਿਆਨ ਘੋਟਣਾ ਜਾਂ ਕਮਾਉਣਾ ਇਹ ਗਿਆਨੀਆਂ ਧਿਆਨੀਆਂ ਸਾਧਾਂ ਸੰਤਾਂ ਦਾ ਕੰਮ ਹੈ, ਕਿਉਂਕਿ ਉਹ ਵਿਹਲੇ ਇਸੇ ਕੰਮ ਜੋਗੇ ਹਨ। ਦੂਸਰਾ, ਜੇ ਕਦੇ ਕਿਸੇ ਨੂੰ ਸਿਮਰਨ ਦੀ ਗੱਲ ਕਰੀਦੀ ਹੈ ਤਾਂ ਅੱਗੋਂ ਪੜਿਆ ਘੜਿਆ ਕਢਾਇਆ ਜਵਾਬ ਮਿਲਦਾ ਹੈ, ਜੀ ਅਸੀਂ ਗ੍ਰਿਸਤੀ ਲੋਕ ਹਾਂ, ਸਾਨੂੰ ਇਤਨੇ ਪੁਆੜੇ ਪਏ ਹੋਏ ਹਨ ਕਿ ਸਿਮਰਨ ਕਰਨ ਦੀ ਫੁਰਸਤ ਹੀ ਕਿੱਥੇ ਹੈ, ਘਰੋਗੀ ਮਾਮਲਿਆਂ ਵਿੱਚ ਇਤਨੇ ਰੁੱਝੇ ਹਾਂ, ਹੋਰ ਕੁਝ ਸੁੱਝਦਾ ਨਹੀਂ। ਜੇ ਕਿਤੇ ਸਿਮਰਨ ਕਰਨ ਬੈਠਦੇ ਹਾਂ ਤੇ ਨੀਂਦ ਆ ਜਾਂਦੀ ਹੈ ਜਾਂ ਮਨ ਦੌੜਦਾ ਫਿਰਦਾ ਹੈ, ਇੱਕ ਪਲ ਲਈ ਵੀ ਟਿਕਦਾ ਨਹੀਂ। ਗ੍ਰਿਸਤੀ ਲਈ ਤਾਂ ਗੁਰਦੁਆਰੇ ਜਾ ਕੇ ਮੱਥਾ ਟੇਕਣਾ, ਜਿੰਨਾ ਹੋ ਸਕੇ ਪਾਠ ਕਰਨਾ, ਕਿਰਤ ਵਿਰਤ ਕਰਨੀ, ਆਏ ਗਏ ਦੀ ਸੇਵਾ ਕਰਨੀ, ਹੋ ਸਕੇ ਤਾਂ ਭਲਾ ਕਰਨਾ ਹੀ ਕਾਫੀ ਹੈ। ਗ੍ਰਿਸਤੀ ਦਾ ਤੇ ਇਹੋ ਸਿਮਰਨ ਤੇ ਭਜਨ ਬੰਦਗੀ ਹੈ। ਜਦ ਪੁੱਛਿਆ ਜਾਂਦਾ ਹੈ ਤੁਹਾਡੇ ਘਰ ਹਰ ਤਰ੍ਹਾਂ ਦੇ ਸੁਖ ਆਰਾਮ ਦੇ ਸਾਧਨ ਹਨ, ਤੁਹਾਨੂੰ ਕੋਈ ਪੁਆੜੇ ਨਹੀਂ ਹੋਣੇ ਚਾਹੀਦੇ, ਤਾਂ ਲੰਮਾ ਜਿਹਾ ਹੌਕਾ ਲੈ ਕੇ ਇਉਂ ਫੁੱਟਦਾ ਹੈ, ਜੀ ਪੁੱਛੋ ਨਾ, ਬੇਅੰਤ ਪੁਆੜਿਆਂ ਤੇ ਸਮੱਸਿਆਵਾਂ ਤੇ ਫਿਕਰਾਂ ਨੇ ਲੱਕ ਟੁੱਟਿਆ ਪਿਆ ਹੈ। ਹਾਂਜੀ, ਬੇਅੰਤ ਪੁਆੜਿਆਂ ਅਤੇ ਸਮੱਸਿਆਵਾਂ ਦੇ ਫਿਕਰਾਂ ਨਾਲ ਲੱਕ ਟੁੱਟਿਆ ਪਿਆ ਹੈ। ਚਿੰਤਾ ਦਿਨ ਰਾਤ ਖਹਿੜਾ ਨਹੀਂ ਛੱਡਦੀ, ਘਰ ਵਿੱਚ ਕੋਈ ਨਾ ਕੋਈ ਬਿਮਾਰ ਹੀ ਰਹਿੰਦਾ ਹੈ। ਲੜਕੀਆਂ ਜਵਾਨ ਹਨ, ਵਿਆਹੁਣ ਦਾ ਫਿਕਰ ਹੈ, ਇੱਕ ਵਿਆਹੀ ਲੜਕੀ ਵਿਧਵਾ ਹੋ ਗਈ ਹੈ, ਦੂਜੀ ਦਾ ਪਤੀ ਵੈਲੀ ਹੈ, ਤੀਜੀ ਦਾ ਪਤੀ ਲੈਣ ਨਹੀਂ ਆਉਂਦਾ, ਨੂੰਹ ਦੇ ਲੜਕਾ ਨਹੀਂ ਹੈ, ਕੁੜੀਆਂ ਹੀ ਜੰਮਦੀਆਂ ਹਨ, ਕਿਰਾਏਦਾਰਾਂ ਨਾਲ ਝਗੜਾ ਰਹਿੰਦਾ ਹੈ, ਲੈਣਦਾਰਾਂ ਨਾਲ ਮੁਕੱਦਮੇ ਚੱਲ ਰਹੇ ਹਨ, ਜ਼ਮੀਨ ਦਾ ਰੌਲਾ ਪਿਆ ਹੋਇਆ ਹੈ, ਇਨਕਮ ਟੈਕਸ ਦੀ ਪੇਸ਼ੀ ਹੁੰਦੀ ਰਹਿੰਦੀ ਹੈ, ਇੱਕ ਲੜਕਾ ਵੈਲੀ ਹੈ, ਘਰ ਉਜਾੜਦਾ ਹੈ, ਦੂਜੇ ਦਾ ਵਪਾਰ ਫੇਲ ਹੋ ਗਿਆ, ਧਿਆਨ ਨਹੀਂ ਦਿੰਦਾ, ਅਤੇ ਇਹੋ ਜਿਹੇ ਅਨੇਕ ਝਮੇਲਿਆਂ ਦੀ ਚਿੰਤਾ ਦੀ ਧੁਕਧੁਕੀ ਲੱਗੀ ਰਹਿੰਦੀ ਹੈ। ਸਿਮਰਨ ਕਿਵੇਂ ਕਰੀਏ? ਜਦ ਪੁੱਛਿਆ ਕਿ ਇੰਨੀ ਚੰਗੀ ਰਹਿਣੀ ਬਹਿਣੀ ਲਿਵਿੰਗ ਸਟੈਂਡਰਡ ਕਿਵੇਂ ਰੱਖਦੇ ਹੋ, ਤਾਂ ਜਵਾਬ ਮਿਲਦਾ ਹੈ, ਜੀ ਮੈਂ ਪਟਵਾਰੀ ਹਾਂ, ਘਰ ਵਾਲੀ ਟੀਚਰ ਹੈ, ਇੱਕ ਲੜਕਾ ਕਲਰਕ ਹੈ। ਹਾਂਜੀ ਸਾਡੀ ਤਨਖਾਹ ਤਾਂ ਥੋੜ੍ਹੀ ਹੈ, ਪਰ ਸੁੱਖ ਨਾਲ ਉੱਪਰੋਂ ਚੰਗੀ ਸੋਹਣੀ ਕਮਾਈ ਹੋ ਜਾਂਦੀ ਹੈ, ਅਤੇ ਘਰ ਵਾਲੀ ਨੇ ਟਿਊਸ਼ਨਾਂ ਵੀ ਰੱਖੀਆਂ ਹੋਈਆਂ ਹਨ। ਜਦ ਪੁੱਛਿਆ ਕਿ ਤੁਹਾਡਾ ਸ਼ੁਗਲ ਕੀ ਹੈ, ਤਾਂ ਝੱਟ ਕਹਿ ਉੱਠੇ, ਘਰ ਦੇ ਪੁਆੜੇ ਇੰਨੇ ਹਨ ਕਿ ਸ਼ੁਗਲ ਕਿੱਥੇ ਸੁੱਜਦੇ ਹਨ, ਫਿਕਰਾਂ ਨਾਲ ਨੀਂਦ ਨਹੀਂ ਆਉਂਦੀ, ਗੋਲੀ ਖਾਣੀ ਪੈਂਦੀ ਹੈ ਜਾਂ ਸ਼ਰਾਬ ਦਾ ਪਊਆ ਪੀਣਾ ਪੈਂਦਾ ਹੈ। ਜੇ ਕਿਸੇ ਨੂੰ ਸਤਸੰਗ ਸਮਾਗਮ ਵਿੱਚ ਜਾਣ ਨੂੰ ਕਹੀਦਾ ਹੈ, ਤਾਂ ਕੋਰਾ ਜਿਹਾ ਜਵਾਬ ਮਿਲਦਾ ਹੈ, ਜੀ ਅਸੀਂ ਘਰ ਵਿੱਚ ਹੀ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਮੱਥਾ ਟੇਕ ਲੈਂਦੇ ਹਾਂ, ਵਾਕ ਲੈ ਲੈਂਦੇ ਹਾਂ, ਰੱਬ ਆਪਣੇ ਅੰਦਰ ਹੀ ਹੈ, ਹੋਰ ਕਿਤੇ ਜਾਣ ਦੀ ਲੋੜ ਨਹੀਂ। ਬਾਹਰ ਜਾਣ ਨਾਲ ਕੰਮ ਵਿਗੜਦੇ ਹਨ, ਖੇਚਲ ਹੁੰਦੀ ਹੈ, ਖਰਚਾ ਹੁੰਦਾ ਹੈ। ਜਦ ਕਿਹਾ ਜਾਂਦਾ ਹੈ ਕਿ ਉੱਪਰਲੀ ਕਮਾਈ ਜਾਂ ਰਿਸ਼ਵਤ ਨਜਾਇਜ਼ ਹੈ, ਕਿਉਂਕਿ ਗੁਰਬਾਣੀ ਅਨੁਸਾਰ ਦਸਾਂ ਨੋਆਂ ਦੀ ਕਿਰਤ ਕਰਨ ਦਾ ਹੁਕਮ ਹੈ, ਤਾਂ ਨਿਧੜਕ ਹੋ ਕੇ ਜਵਾਬ ਦਿੱਤਾ ਜਾਂਦਾ ਹੈ, ਭੋਲਿਓ ਲੋਕੋ, ਤੁਸੀਂ ਤਾਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਦੇ ਹੋ, ਅੱਜ ਕੱਲ੍ਹ ਤਾਂ ਉੱਪਰਲੀ ਕਮਾਈ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ। ਜਦ ਅਸੀਂ ਕਿਸੇ ਦਾ ਕੰਮ ਸਵਾਰ ਦਿੰਦੇ ਹਾਂ ਤਾਂ ਅਗਲਾ ਖੁਸ਼ੀ ਨਾਲ ਭੇਟਾ ਕਰਦਾ ਹੈ, ਅਸੀਂ ਕਿਹੜਾ ਮੰਗਦੇ ਹਾਂ? ਇਹ ਨਜਾਇਜ਼ ਕਿਵੇਂ ਹੋ ਸਕਦੀ ਹੈ? ਦੂਜੀ ਗੱਲ ਇਹ ਕਿ ਉੱਪਰਲੀ ਕਮਾਈ ਜਾਂ ਵੱਡੀ ਸਾਡੇ ਸਾਰਿਆਂ ਦੇ ਤਾਣੇ ਪੇਟੇ ਓਤ ਪੋਤ ਜੀਵਨ ਦੇ ਹਰ ਖੇਤਰ ਵਿੱਚ ਇਤਨੀ ਤਸ ਰਸ ਗਈ ਹੈ ਕਿ ਇਸ ਤੋਂ ਬਗੈਰ ਕੋਈ ਕੰਮ ਨਹੀਂ ਹੋ ਸਕਦਾ। ਛੋਟੇ ਤੋਂ ਛੋਟੇ ਮੁਲਾਜ਼ਮ ਤੋਂ ਲੈ ਕੇ ਵੱਡੇ ਤੋਂ ਵੱਡੇ ਅਫਸਰ ਦੇ ਖੂਨ ਵਿੱਚ ਇਹ ਰਚ ਮਿਚ ਚੁੱਕੀ ਹੈ। ਜਦੋਂ ਇਹ ਵੱਡੇ ਲੋਕਾਂ ਲਈ ਜਾਇਜ਼ ਹੈ, ਤਾਂ ਸਾਡੇ ਗਰੀਬਾਂ ਲਈ ਕਿਵੇਂ ਨਜਾਇਜ਼ ਹੋ ਸਕਦੀ ਹੈ? ਸਾਡੇ ਗਰੀਬਾਂ ਦਾ ਤਾਂ ਡੰਗ ਹੀ ਇਸੇ ਨਾਲ ਟੱਪਦਾ ਹੈ, ਨਿਰੀਪੁਰੀ ਤਨਖਾਹ ਨਾਲ ਤਾਂ ਰੋਟੀ ਵੀ ਨਹੀਂ ਚੱਲਦੀ, ਬਾਕੀ ਹੋਰ ਖਰਚੇ ਕਿੱਥੋਂ ਪੂਰੇ ਕਰੀਏ? ਜਦ ਇਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਸ਼ਰਾਬ ਬਹੁਤ ਬੁਰੀ ਚੀਜ਼ ਹੈ, ਇਸ ਦੇ ਬੜੇ ਭੈੜੇ ਨਤੀਜੇ ਨਿਕਲਦੇ ਹਨ, ਤਾਂ ਜਵਾਬ ਮਿਲਦਾ ਹੈ, ਸ਼ਰਾਬ ਤਾਂ ਜੋਗੀਆਂ ਅਤੇ ਦੇਵਤਿਆਂ ਦਾ ਸੋਮ ਰਸ ਹੈ ਅਤੇ ਰਾਜੇ ਮਹਾਰਾਜੇ ਨਵਾਬਾਂ ਅਮੀਰਾਂ ਦਾ ਸ਼ੁਗਲ ਹੈ। ਜੇ ਇਹ ਵੱਡੇ ਵੱਡੇ ਸਿਆਣੇ ਲੋਕਾਂ ਲਈ ਜਾਇਜ਼ ਹੈ, ਤਾਂ ਸਾਡੇ ਗਰੀਬਾਂ ਲਈ ਕਿਉਂ ਮਾੜੀ ਹੈ? ਅਸੀਂ ਤਾਂ ਫਿਕਰ ਚਿੰਤਾ ਨੂੰ ਟਾਲਣ ਲਈ ਘੁੱਟ ਪੀਂਦੇ ਹਾਂ, ਨਹੀਂ ਤਾਂ ਮਾਨਸਿਕ ਤਣਾਅ ਵੱਧ ਜਾਂਦਾ ਹੈ। ਇਸ ਤਰ੍ਹਾਂ ਅਸੀਂ ਅਗਿਆਨਤਾ ਵਿੱਚ ਕਈ ਕਿਸਮ ਦੀਆਂ ਸਿਆਣਪਾਂ, ਕਈ ਕਿਸਮ ਦੀਆਂ ਚਤੁਰਾਈਆਂ, ਕਈ ਕਿਸਮ ਦੇ ਟਕੋਸਲੇ, ਇਹ ਕਈ ਕਿਸਮ ਦੇ ਬਹਾਨੇ, ਕਈ ਕਿਸਮ ਦੀਆਂ ਹੁਜਤਾਂ, ਟੁੱਚਰਾਂ ਘੜ ਘੜ ਕੇ ਆਪਣੇ ਨਜਾਇਜ਼ ਖਿਆਲਾਂ ਅਤੇ ਕਰਮਾਂ ਨੂੰ ਜਾਇਜ਼ ਬਣਾ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦੇ ਕੇ ਆਪਣੇ ਆਪੇ ਨਾਲ ਧੋਖਾ ਕਰਦੇ ਹਾਂ। ਧਿਆਨ ਦੇਣਾ ਜੀ, ਅਸੀਂ ਅਗਿਆਨਤਾ ਵਿੱਚ ਫਿਰ ਇਸ ਤਰ੍ਹਾਂ ਦੀਆਂ ਸਿਆਣਪਾਂ, ਚਤੁਰਾਈਆਂ, ਟਕੋਸਲੇ, ਬਹਾਨੇ, ਹੁਜਤਾਂ, ਟੁੱਚਰਾਂ ਘੜ ਘੜ ਕੇ ਆਪਣੇ ਨਜਾਇਜ਼ ਖਿਆਲਾਂ ਅਤੇ ਕਰਮਾਂ ਨੂੰ ਜਾਇਜ਼ ਬਣਾ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦੇ ਕੇ ਆਪਣੇ ਆਪੇ ਨਾਲ ਧੋਖਾ ਕਰਦੇ ਹਾਂ ਅਤੇ ਮਨ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ। ਇਸ ਤਰ੍ਹਾਂ ਗੁੱਝੀ ਅਗਨੀ ਵਿੱਚ ਤੇਲ ਪਾ ਰਹੇ ਹਾਂ, ਜਿਸ ਨਾਲ ਤ੍ਰਿਸ਼ਨਾ ਦੀ ਅੱਗ ਨੂੰ ਮਗਾ ਕੇ ਆਪਣੇ ਅੰਦਰ ਮਾਨਸਿਕ ਭਾਂਬੜ ਵਧਾਈ ਜਾ ਰਹੇ ਹਾਂ। ਗੁਰਬਾਣੀ ਵਿੱਚ ਸਾਡੀ ਇਸ ਅਵਸਥਾ ਨੂੰ ਇਉਂ ਦਰਸਾਇਆ ਗਿਆ ਹੈ, ਮੁੱਖ ਨਿੰਦਾ ਆਖਾਂ ਦਿਨ ਰਾਤ, ਭਰ ਕਰ ਜੋਹੀ ਨੀਚ ਸਨਾਤ, ਕਾਮ ਕ੍ਰੋਧ ਤਨ ਵਸੈ ਚੰਡਾਲ, ਧਾਨਕ ਰੂਪ ਰਹਾ ਕਰਤਾਰ, ਫਾਹੀ ਸੁਰਤ ਮਲੂਕੀ ਵੇਸ, ਹੋਂ ਠਗਵਾੜਾ ਠੱਗੀ ਦੇਸ, ਖਰਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾ ਕਰਤਾਰ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਉ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਹਾਂਜੀ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਉ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ ਰਹਾਉ। ਪਰ ਤਨ ਪਰ ਕੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾ ਗਵਨ ਹੋਤ ਹੈ ਫੁਨ ਫੁਨ, ਇਹੋ ਪਰ ਸੰਗ ਨਾ ਟੂਟੈ। ਜਹ ਕਰ ਕਥਾ ਹੋਤ ਸੰਤਨ ਕੀ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਨ ਮਾਹੀ, ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ। ਜਾਨ ਬੂਝ ਕੇ ਬਾਵਰੇ, ਤੈਂ ਕਾਜ ਬਿਗਾਰਿਓ, ਪਾਪ ਕਰਤ ਸੁਖ ਚਿਓ ਨਹੀਂ, ਨਹ ਗਰਭ ਨਿਵਾਰਿਓ। ਕਬੀਰ ਮਨ ਜਾਣੇ ਸਭ ਬਾਤ, ਜਾਨਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਹਾਂਜੀ, ਕਬੀਰ ਮਨ ਜਾਣੇ ਸਭ ਬਾਤ, ਜਾਨਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਗੁਰਬਾਣੀ ਵਿਚਾਰ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠੰਡਾ ਹਰਨਾਉ। ਭਾਗ ਚੌਥਾ, ਲੇਖ ਨੰਬਰ 41। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖ ਗੁਰਮੁਖ ਪਿਆਰੇ ਬਾਬੂ ਜੀਆਂ ਨੇ ਅਤਿਅੰਤ ਗਾਖੜੀ ਘਾਲਣਾ ਘਾਲ ਕੇ, ਜੋ ਆਪ ਜੀਆਂ ਨੇ ਸਵਾ ਸਵਾ ਸਿਮਰਨ ਕਰਕੇ ਆਪ ਜੀਆਂ ਨੂੰ ਆਤਮਕ ਅਨੁਭਵ ਪ੍ਰਾਪਤ ਹੋਏ, ਇਹਨਾਂ ਲੇਖਣੀਆਂ ਵਿੱਚ ਦਰਸਾਇਆ ਗਿਆ ਹੈ ਜੀ। ਇਸ ਵਿਸ਼ੇ 'ਤੇ 8 ਲੇਖਾਂ ਦੀ ਲੜੀ ਲਿਖੀ ਗਈ ਹੈ, ਚੌਥੇ ਭਾਗ ਨਾਲ ਅਸੀਂ ਸਾਂਝ ਕੀਤੀ ਹੈ। ਬਾਕੀ ਹੋਰ ਅੱਡ ਅੱਡ ਵਿਸ਼ੇ ਹਨ, ਸਿਮਰਨ ਦੇ ਉੱਤੇ 16 ਲੇਖ ਲਿਖੇ ਗਏ ਹਨ, ਸੰਗਤ ਵਿਸ਼ੇ 'ਤੇ 14 ਲੇਖ ਹਨ, ਹੁਕਮ ਹਉਮੈ ਭਰਮ ਅਤੇ ਹੋਰ ਅੱਡ ਅੱਡ ਵਿਸ਼ਿਆਂ 'ਤੇ 132 ਲਿਖਤਾਂ ਇਹ ਬਾਹਰ ਗੁਰਬਾਣੀ ਵਿਚਾਰ ਦੇ ਸਟਾਲ 'ਤੇ ਉਪਲਬਧ ਹਨ ਜੀ, ਜੋ ਗੁਰਬਾਣੀ ਦੇ ਗੁੱਝੇ ਭੇਦ ਨੂੰ, ਗੁੱਝ ਸਿਧਾਂਤਾਂ ਨੂੰ ਖੋਲ੍ਹ ਕੇ ਦਰਸਾਉਂਦੀਆਂ ਹਨ। ਸ਼ਬਦ ਸੁਰਤ ਮਾਰਗ ਦੇ ਪਾਂਧੀਆਂ ਲਈ ਇਹ ਰੋਸ਼ਨ ਮੁਨਾਰੇ ਦਾ ਕੰਮ ਕਰਦੀਆਂ ਹਨ, ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਤਮਕ ਤੌਰ 'ਤੇ ਜੋੜਦੀਆਂ ਹਨ, ਅਤੇ ਸਾਡੀ ਸ਼ਰਧਾ, ਪ੍ਰੀਤ, ਪ੍ਰੇਮ, ਪਿਆਰ ਇਹ ਵਧਾਉਂਦੀਆਂ ਹਨ ਜੀ। ਆਪ ਜੀਆਂ ਦੇ ਚਰਨਾਂ 'ਚ ਇਹ ਬੇਨਤੀ ਹੈ, ਆਪ ਜੀ ਇਹਨਾਂ ਲੇਖਣੀਆਂ ਨੂੰ ਘਰ ਲਿਜਾ ਕੇ ਬੱਚਿਆਂ ਨੂੰ ਪੜ੍ਹਾਓ, ਪਰਿਵਾਰਾਂ ਵਿੱਚ ਵੰਡੋ। ਜੇ ਕੋਈ ਗੁਰਮੁਖ ਭੈਣ ਵੀਰ ਆਪ ਜੀ ਦੇ ਘਰ ਆਉਂਦਾ ਹੈ, ਆਪ ਗਿਫਟ ਦਿਓ। 13 ਕਿਤਾਬਾਂ ਦੀ ਸ਼ਕਲ ਵਿੱਚ ਇਹ 132 ਲਿਖਤਾਂ ਦਾ ਸੈੱਟ ਬਾਹਰ ਉਪਲਬਧ ਹੈ, ਜੋ ਲਾਗਤ ਅਤੇ ਕੀਮਤ ਤੋਂ ਵੀ ਘੱਟ ਹੈ ਜੀ। ਕੇਵਲ 130 ਰੁਪਏ 'ਚ ਇਹ ਸੈੱਟ ਉਪਲਬਧ ਹੈ। 5 ਲਿਖਤਾਂ ਸਪਿਰਚੁਅਲ ਰਾਈਟਿੰਗ ਬਾਰ ਅਵੇਲੇਬਲ ਹਨ, ਆਪ ਜੀ ਇਹਨਾਂ ਨੂੰ ਲਿਜਾ ਕੇ ਘਰ ਪੜ੍ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।